ਅਧਿਆਇ ਅੱਠਵਾਂ ਦੋਹਰਾ ਉਦਮ ਵਰਨੇ ਅਸ਼ਟਮੇ ਦਵਾਦਸ਼ ਚੰਦ ਸਰੋਜ ਕਹਿੰਦੇ ਅੱਠਵੇਂ ਧਿਆ ਦੇ ਅੰਦਰ ਜਿਹੜੇ ਉਦਮੀ ਮਨੁੱਖ ਹੈ ਉਹਨਾਂ ਦਾ ਵਰਣਨ 12 ਛੰਦਾਂ ਕਰਕੇ ਕਰਨਗੇ ਜਿਹੜੇ ਸਰੋਜ ਕਬਲ ਦੀ ਨਿਆਈ ਹੈ ਅਤੇ ਕਬਲ ਨੂੰ ਸੁੰਦਰ ਬਣਾ ਕੇ ਉਹਨਾਂ ਦੁਆਰਾ ਹਿੰਮਤੀ ਪੁਰਸ਼ਾਂ ਬਾਰੇ ਦੱਸਾਂਗੇ। ਜਾ ਕੋ ਮਨ ਅਲ ਲੇਤ ਰਸਤਾ ਕੋ ਸਿੱਧ ਮਨੋ ਕਹਿੰਦੇ ਉਹਨਾਂ ਦਾ ਮਨ ਰੂਪੀ ਭੌਰਾ ਭੌਰਾ ਫੁੱਲ ਦਾ ਸਵਾਦ ਲੈਂਦਾ ਇਸ ਤਰ੍ਹਾਂ ਮਨ ਭੌਰਾ ਬਣ ਕੇ ਇਹਦਾ ਰਸ ਲਵੇਗਾ ਭਾਵ ਜਿਹੜਾ ਇਹਦਾ ਭਾਵ ਅਰਥ ਹੈ ਉਹਨੂੰ ਅਪਣਾਵੇਗਾ ਸਿਧਾਂਤ ਨੂੰ ਸਮਝੇਗਾ। ਉਹਨਾਂ ਦੇ ਮਨ ਦੀਆਂ ਤਮਾਮ ਇੱਛਾਵਾਂ ਜਿਹੜੀਆਂ ਪੂਰੀਆਂ ਹੋਣਗੀਆਂ ਸਿੱਧ ਮਨੋਜ ਮਨੋਜ ਮੈਨੂੰ ਮਨ ਦੇ ਕਰਨੇ ਪੂਰੇ ਹੋਣਗੇ ਕਿਹੜੇ ਜਿਹੜੇ ਗੁਰਮਤ ਅਨੁਸਾਰ ਹੋਣਗੇ ਸਿੱਧਾਂ ਦਾ ਮਤਲਬ ਸਿੱਧ ਹੋਣਾ ਪੂਰਾ ਹੋਣਾ। ਦੋਹਰਾ ਉਦਮ ਕਰਕੇ ਸ੍ਰੀ ਮਿਲਿਆ ਕੀਰਤ ਕਿਆ ਗਿਆ ਬੋਧ ਉਦਮ ਕਰਨੇ ਨਾਲ ਮਾਇਆ ਮਿਲਦੀ ਹੈ ਅਤੇ ਮਾਇਆ ਦਾ ਦਾਨ ਦੇਣ ਨਾਲ ਬੰਦੇ ਦੀ ਕੀਰਤੀ ਵਡਿਆਈ ਹੁੰਦੀ ਹੈ ਇਹਦਾ ਤਿਆਗ ਕਰਨਾ। ਬੁੱਧ ਕਰਮ ਅਨੁਸਾਰ ਹੈ ਵਿਦਿਆ ਅਭਿਆਸ ਰੋਤ ਬੁੱਧੀ ਜਿਹੜੀ ਹੈ ਇਹ ਕਰਮਾਂ ਨਾਲ ਮਿਲਦੀ ਹੈ ਅਤੇ ਵਿਦਿਆ ਜਿਹੜੀ ਹੈ ਅਭਿਆਸ ਕਰਨ ਦੇ ਨਾਲ ਅਦੂਤ ਪ੍ਰਗਟ ਹੁੰਦੀ ਹੈ ਅੱਗੇ ਵੱਧਦੀ ਹੈ। ਦੋਹਰਾ ਉਦਮ ਕੰਡੂ ਕਲੈ ਮਧ ਜੂਆ ਪ੍ਰੀਤ ਆਹਾਰ ਭੋਗ ਨੀਂਦ ਨਵ ਸੇਵ ਤੇ ਵਧੈ ਤੁਰ ਲੈ ਜਿਉਂ ਵਾਰ। ਉਦਮ ਜਿਹੜਾ ਪੁਰਸ਼ਾਰਥ ਕਰਨਾ ਅਤੇ ਕੰਡੂ ਖੁਰਕ ਹੈ ਜਿਹੜੀ ਆਜ ਹੋਣੀ ਕਲੈ ਲੜਾਈ ਮਧ ਸ਼ਰਾਬ ਨਸ਼ਾ ਜੂਆ ਅਤੇ ਜਿਹੜਾ ਜੂਆ ਖੇਡਣੇ ਪੈਸੇ ਦਾ ਕੇ ਲਾਉਣੇ ਪ੍ਰੀਤ ਜਿਹੜਾ ਪ੍ਰੇਮ ਹੈ ਆਹਾਰ ਭੋਜਨ ਅਤੇ ਭੋਗ ਜਿਹੜੇ ਵਿਕਾਰ ਭੋਗਣੇ ਨੀਂਦ ਨਵ ਸੇਵ ਅਤੇ ਵਧੈ ਪਰਣ ਜਾਣੇ ਇਹ ਜਿਹੜੇ ਨੌ ਆ ਜਿੰਨਾ ਇਹਨਾਂ ਦਾ ਸੇਵਨ ਕਰਦੇ ਇਹਨਾਂ ਦਾ ਗ੍ਰਹਿਣ ਕਰਦੇ ਆ ਉਨਾ ਹੀ ਇਹ ਵਧਦੇ ਆ। ਇਸ ਤਰ੍ਹਾਂ ਵਧੇ ਜਿਵੇਂ ਪਰਲੋ ਕਾਲ ਵਿੱਚ ਪਾਣੀ ਵਧਦਾ ਅਤੇ ਉਦਮ ਜਿੰਨਾ ਮਰਜ਼ੀ ਵਧਾ ਲਓ ਤਾਜ ਜਿੰਨਾ ਖੁਰਕੀ ਚਲਾਓਗੇ ਉਹਨੂੰ ਵਧੀ ਜਾਊਗੀ ਨਸ਼ਾ ਜਿੰਨਾ ਮਰਜ਼ੀ ਵਧਾਈ ਜਾਓ ਬੂਹੇ ਦੀ ਆਦਤ ਪੈ ਜਾਏ ਪੈਸੇ ਦਾ ਤੇ ਲਾਉਣੇ ਅਤੇ ਹੁਣ ਪਾਸਾ ਜਿੱਤਾਂਗੇ ਹੁਣ ਸਤਰੰਜ ਜਿੱਤਾਂਗੇ ਆਸ ਆਸ ਵਿੱਚ ਪਾਂਡਵਾਂ ਨੇ ਜੂਏ 'ਚ ਰਾਜ ਵੀ ਲਾਤਾ ਸੀ ਅਤੇ ਇਸਤਰੀ ਵੀ ਦਾ ਤੇ ਲਾਤੀ ਪ੍ਰੇਮ ਹੈ ਕਿਸੇ ਨਾਲ ਜਿੰਨਾ ਵਧਾਈ ਜੋ ਵਧੀ ਜਾਂਦਾ ਇਸ ਤਰ੍ਹਾਂ ਭੁੱਖ ਹੈ ਜਿੰਨੀ ਮਰਜ਼ੀ ਵਧਾ ਲਓ ਨੀਂਦ ਹੈ ਇਹ ਵੀ ਜਿੰਨੀ ਮਰਜ਼ੀ ਵਧਾਈ ਜਾਓ ਅਤੇ ਵਿਸ਼ੇ ਵਿਕਾਰ ਹੈ ਇਹ ਵੀ ਜਿੰਨਾ ਸੇਵਨ ਕਰੋ ਵੱਧਦੇ ਆ ਘੱਟਦੇ ਨੇ। ਦੋਹਰਾ ਉਦਮ ਉੱਤਮ ਮਿੱਤਰਵਤ ਭੈਉ ਸੋ ਛਤਰ ਸਮਾਨ ਆਲਸ ਛਤਰ ਮਿੱਤਰ ਜੋ ਉਹ ਵਿਪਰ ਜਾ ਉਦਮ ਇੱਕ ਚੰਗੇ ਸਿਆਣੇ ਮਿੱਤਰ ਵਰਗਾ ਵੀ ਹੈ ਲੇਕਿਨ ਜੇ ਵਿਚਾਰ ਤੋਂ ਬਿਨਾਂ ਉਹ ਦੁਸ਼ਮਣ ਦੇ ਸਮਾਨ ਵੀ ਹੋ ਜਾਂਦਾ ਅਤੇ ਜਿਹੜਾ ਆਲਸ ਹੈ ਇਹ ਬੈਰੀਅਰ ਗਾ ਮਿੱਤਰ ਦੇ ਸਮਾਨ ਵੀ ਹੋ ਜਾਂਦਾ ਇਹਨਾਂ ਦੋਹਾਂ ਦਾ ਵਪਾਰ ਜਿਵੇਂ ਨੇ ਉਲਟਾ ਹੀ ਗਿਆ ਅਤੇ ਜਿਵੇਂ ਕਿਸੇ ਨੇ ਆ ਕੇ ਚਲੋ ਬਈ ਅੱਜ ਫਲਾਣੇ ਬੰਦੇ ਦਾ ਕਤਲ ਕਰੀਏ ਜੇ ਬਿਨਾਂ ਬਚਾਅ ਉਹਦੇ ਨਾਲ ਚਲੇ ਗਿਆ ਕਤਲ ਕਰਤਾ, ਫਿਰ ਮੁਕੱਦਮੇ ਚ ਜੇਲ ਹੋ ਗਈ, ਸਜ਼ਾ ਮਿਲ ਗਈ, ਫਾਂਸੀ ਮਿਲ ਗਈ। ਉਹ ਦਿਨ ਜਿਹੜਾ ਮਾੜੇ ਪਾਸੇ ਦਾ ਸੀ ਉਹ ਕਲੇਸ਼ ਦਾ ਕਾਰਨ ਬਣ ਗਿਆ, ਅਤੇ ਜੇ ਉਹਦੇ ਆਲਸ ਕਰ ਲੈਂਦੇ ਤਾਂ ਫਿਰ ਮਾੜੇ ਕੰਮ ਤੋਂ ਬਚ ਸਕਦੇ ਸੀ। ਕਿਸੇ ਪਾਪ ਕਰਮ ਵੱਲੋਂ ਆਲਸ ਕਰੀਏ ਤਾਂ ਉਹ ਮਿੱਤਰ ਬਣ ਜਾਂਦੀ ਹੈ, ਪਾਪ ਕਰਮ ਵੱਲ ਉਦਮ ਕਰੀਏ ਉਹ ਵੈਰੀ ਬਣ ਜਾਂਦਾ। ਇਸੇ ਤਰ੍ਹਾਂ ਸੰਗਤ ਜਾਣਾ, ਭਜਨ ਕਰਨਾ, ਚੰਗੇ ਕੰਮਾਂ ਤੋਂ ਆਲਸ ਕਰਨੀ, ਫਿਰ ਉਹ ਦੁਸ਼ਮਣ ਹੋ ਜਾਂਦਾ। ਇਸ ਕਰਕੇ ਬੁਰੇ ਕੰਮ ਤੋਂ ਆਲਸ ਕਰਨਾ ਹੀ ਧਰਮ ਹੈ, ਚੰਗੇ ਕਰਮ ਤੋਂ ਆਲਸ ਕਰਨਾ ਪਾਪ ਹੈ। ਮੈਂ ਬਲੰਬ ਧਰਮ ਬਲੰਬ ਪਾਪ ਹਾਂ। ਧਰਮ ਕਾਰਜ ਕਰਨ ਲੱਗਿਆ ਕਦੀ ਵੀ ਦੇਰ ਨਾ ਕਰੋ। ਪਾਪ ਕਰਨ ਵੇਲੇ ਕਹਿੰਦੇ ਕੰਧ ਤੋਂ ਵੀ ਪੁੱਛ ਲਓ, ਪਾਪ ਨਿਆਣਾ ਵੀ ਸਿੱਖਿਆ ਦੇ ਪੁੱਛ ਲਓ। ਅਤੇ ਕਈ ਵਾਰੀ ਦੇਰੀ ਕਰਨ ਮਨ ਤੋਂ ਪਾਪ ਚੱਲ ਜਾਂਦਾ, ਵਿਚਾਰ ਬਦਲ ਜਾਂਦੇ ਆ, ਅਤੇ ਕੁਕਰਮਾਂ ਤੋਂ ਬਚ ਜਾਂਦਾ। ਦੋਹਰਾ ਵਿਦਿਆ ਸੇਵ ਵਪਾਰ ਕਰੇ ਇਨ ਕਰ ਜਿਹ ਬ੍ਰਿਤ ਹੋਏ, ਕ੍ਰਿਸ਼ਨ ਧਰਮ ਕੇ ਡੰਗ ਜੋ ਕਰਮ ਜੋ ਦ੍ਰਿੜ ਸੋ। ਵਿਦਿਆ ਪੜ੍ਹਾਈ ਜਿਹੜੀ ਹੈ, ਸੇਵ ਨੌਕਰੀ ਚਾਕਰੀ ਕਰਨੀ, ਵਪਾਰ ਲੈਣ ਦੇਣਾ ਕਰਨਾ ਜਾਂ ਕੋਈ ਹੋਰ ਦੁਕਾਨਦਾਰੀ ਆਦਿ ਕਰਨੀ, ਕਿਰਕ ਖੇਤੀ। ਕਹਿੰਦੇ ਵਿਦਿਆ ਪੜ੍ਹੀ, ਪੜ੍ਹਾਈ ਕੀਤੀ ਜਿਹੜੀ, ਨੌਕਰੀ ਜਾਂ ਦੁਕਾਨਦਾਰੀ ਖੇਤੀਬਾੜੀ, ਕਿਰਸ਼ੀ ਮੈਨੂੰ ਖੇਤੀ। ਜੇ ਕਹਿੰਦੇ ਇਹਨਾਂ ਕਰਕੇ ਗੁਜ਼ਾਰਾ ਹੁੰਦਾ ਹੋਵੇ, ਪਰਿਵਾਰ ਦੀ ਪਾਲਣਾ ਹੁੰਦੀ ਹੋਵੇ, ਕ੍ਰਿਸ਼ਨ ਸਰਵ ਦੇ ਡੰਗ ਨੂੰ ਕਰਨ ਜੋ ਜਿਵੇਂ ਕਾਲਾ ਸੱਪ ਡੰਗ ਮਾਰ ਗਿਆ ਉਹਦਾ ਛੇਤੀ ਇਲਾਜ ਕਰਨਾ ਬਣਦਾ, ਨਹੀਂ ਤਾਂ ਬੰਦਾ ਮਰ ਗਿਆ। ਇਸੇ ਤਰ੍ਹਾਂ ਆਪਣੇ ਪਰਿਵਾਰ ਦੀ ਪਾਲਣਾ ਲਈ ਜੀਵਿਕਾ ਵਾਸਤੇ ਜਿਹੜਾ ਪੜ੍ਹਾਉਣ ਨਾਲ ਕੋਈ ਵੀ ਕਾਰੋਬਾਰ ਮਿਲੇ ਉਹ ਛੇਤੀ ਕਰ ਲੈਣਾ ਚਾਹੀਦਾ, ਦੇਰੀ ਨਹੀਂ ਕਰਨੀ ਚਾਹੀਦੀ। ਨਾ ਕਰਨ ਨੂੰ ਕੁਝ ਕਰਨਾ ਚੰਗਾ ਹੈ। ਕਬੀਰ ਕਾਲ ਕਰੰਤਾ ਅਬ ਹੈ ਕਰ, ਅਬ ਕਰਤਾ ਉਹ ਇਤਾਲ, ਪਾਤਸ਼ਾਹ ਕਿਸੇ ਨੂੰ ਹੋਏਗਾ ਜੋ ਸਿਰ ਪਰ ਆਵੇ। ਅਕਾਲ ਮੈਨੇ ਛੇਤੀ ਕਰਨਾ ਚਾਹੀਦਾ। ਅਭਿਆਗਤ ਕੀ ਰਾਤ, ਖੇਤੀ ਕਰ ਦਰਿਦਰ ਕੋ, ਅਬਲਾ ਕੋ ਦਰਬਾਰ, ਤਥਾ ਸ਼ਾਸਤਰ ਕਰ ਸਭ। ਅਭਿਆਗਤ ਸਾਧੂ ਬ੍ਰਾਹਮਣ ਵਿਦਵਾਨ ਅਤੇ ਸਾਧੂ ਬ੍ਰਾਹਮਣ ਜਿਹੜਾ ਕੋਈ ਲੰਗਰ ਪਾਣੀ ਖਾਣ ਨਾਲ ਖੁਸ਼ ਹੋ ਜਾਂਦਾ, ਔਰ ਖੇਤੀ ਕਰਕੇ ਦਲਿੱਦਰ ਆਦਿ ਜਿਹੜਾ ਗਰੀਬੀ ਦੂਰ ਹੋ ਜਾਂਦੀ ਹੈ। ਅਬਲਾ ਕੋ ਦਰਬਾਰ ਤਥਾ ਸ਼ਾਸਤਰ ਕਰ ਸਭ। ਅਤੇ ਅਬਲਾ ਜੋ ਇਸਤਰੀ ਹੈ, ਗਰਭ ਧਨ ਆਦਿਕ ਵਸਤਰ ਗਹਿਣੇ, ਇਹਦੇ ਨਾਲ ਇਸਤਰੀ ਪਰਿਵਾਰ ਦੀ ਖੁਸ਼ੀ ਹੁੰਦੀ ਹੈ, ਉਹਨਾਂ ਨੂੰ ਖਰਚਾ ਪਾਣੀ ਪੂਰਾ ਮਿਲੇ, ਕੋਈ ਪਰਿਵਾਰ ਕੋਈ ਕਲੇਸ਼ ਨਹੀਂ ਹੁੰਦਾ। ਸ਼ਾਸਤਰ ਕਰ ਸਭਾ ਜੀ, ਸ਼ਾਸਤਰ ਗ੍ਰੰਥ ਪੜ੍ਹੇ ਹੋਣ ਅਤੇ ਉਹਨਾਂ ਨੂੰ ਚੇਤੇ ਕੀਤਾ ਹੋਵੇ, ਵਿਦਵਾਨਾਂ ਵਿੱਚ ਜਾ ਕੇ ਸਭਾ ਨੂੰ ਜਿੱਤਿਆ ਜਾ ਸਕਦਾ। ਹੋਰ ਠਾਂ ਜਾਗਰਤ ਹੱਥ ਹੋਵੇ ਤਰਾਸ, ਦੁਰਗਤ ਨਾਸਰ ਸਸੀ ਕਰ। ਬੰਦੇ ਨੂੰ ਸੁਪਨਾ ਆਵੇ, ਕੋਈ ਤਰਾਸ ਡਰ ਹੋਵੇ, ਜਾਗਣ ਤੋਂ ਜਿਹੜਾ ਤਰਾਸ ਡਰ ਹੱਥ ਨਾਸ ਹੋ ਜਾਂਦਾ ਹੈ, ਵੈਮਨ ਹੋ ਜਾਂਦਾ। ਦੁਰਭਿਕ ਕਾਲ ਜਿਹੜਾ ਹੈ, ਅੱਗੇ ਪੁਰਾਣੀ ਮੈਨੂੰ ਮੀਂਹ ਨਹੀਂ ਸੀ ਪੈਂਦਾ, ਫਸਲ ਮਰ ਜਾਂਦੀ, ਕਾਲ ਪੈ ਜਾਂਦਾ ਸੀ, ਅਨਿਆਈਆਂ ਮੌਤਾਂ ਹੁੰਦੀਆਂ ਸਨ। ਅਤੇ ਦੁਰਭਿਕ ਜਿਹੜਾ ਕਾਲ ਹੈ, ਨਾਸ ਸਸੀ ਕਰ, ਚੰਗੀ ਵਰਖਾ ਹੋ ਜਾਏ ਫਸੀ ਚੰਗੀ ਖੇਤੀ ਹੋ ਜਾਏ ਤੇ ਕਾਲ ਨਾਸ ਹੋ ਜਾਂਦਾ। ਕਲੇ ਮੂਣ ਕਰ ਨਾਸ ਤਸਾ ਜਾਪ ਕਰ ਪਾਪ। ਤੇ ਕਲਾ ਜਿਹੜੀ ਲੜਾਈ ਹੈ ਇੱਕ ਧਿਰ ਚੁੱਪ ਕਰ ਜਾਏ ਨਾਸ ਹੋ ਜਾਂਦੀ ਹੈ, ਜਾਪ ਕਰਕੇ ਪਾਪ ਨਾਸ ਹੋ ਜਾਂਦੇ ਹਨ। ਜਿਵੇਂ ਨੌ ਸਾਹ ਦਾ ਝਗੜਾ ਰਹਿੰਦਾ ਸੀ ਰੋਜ਼ ਲੜਾਈ ਹੋਣੀ, ਅਤੇ ਉਹ ਨੌ ਸੰਤਾਂ ਗੁਰੂ ਜੀ ਮਹਾਰਾਜ ਦੇ ਇਸ ਤਰ੍ਹਾਂ ਝਗੜਾ ਰਹਿੰਦਾ। ਉਹਨੇ ਇੱਕ ਮਣਕਾ ਦਿੱਤਾ ਵੀ ਮੰਤਰਿਆ ਮਣਕਾ, ਜਦੋਂ ਤੇਰੀ ਸੱਸ ਲੜੇ ਇਹਨੂੰ ਮੁੱਝ ਪਾ ਲਿਆ ਕਰ, ਡਿੱਗੇ ਨਾ ਬਾਹਰ। ਜੋਗਤੀ ਸੀ ਹੁਣ ਜਦੋਂ ਸੱਸ ਨੇ ਬੋਲਣਾ ਉਹਨੂੰ ਮਣਕਾ ਮੁੱਝ ਪਾ ਲੈਣਾ ਅਤੇ ਚੁੱਪ ਹੋ ਜਾਣਾ। ਕਈ ਦਿਨ ਸੱਸ ਬੋਲਦੀ ਉਹਨੂੰ ਤਾਂ ਨੌ ਤਾਂ ਜਵਾਬ ਨਹੀਂ ਦਿੰਦੀ, ਉਹ ਵੀ ਚੁੱਪ ਹੋ ਗਈ। ਕਹਿੰਦੀ ਮੇਰੀ ਨੌ ਸੰਤਾਂ ਕੋਲ ਜਾਂਦੀ ਹੈ, ਉਹਨੇ ਕੋਈ ਯੋਗਤੀ ਦੱਸੀ ਮੈਂ ਵੀ ਜਾਵਾਂ। ਕਹਿੰਦੇ ਮਹਾਰਾਜ ਮੇਰੀ ਨੌ ਨੂੰ ਤਾਂ ਤੁਸੀਂ ਕੋਈ ਚੰਗਾ ਮੰਤਰ ਦੱਸਿਆ, ਮੈਨੂੰ ਵੀ ਕੋਈ ਯੋਗਤ ਦੱਸੋ, ਮਣਕਾ ਦਿਓ। ਕਹਿੰਦੇ ਹੁਣ ਹੋਰ ਮਣ ਕੇ ਲੋੜ ਨਹੀਂ, ਇੱਕ ਨਹੀਂ ਸਰ ਗਿਆ, ਕਿਉਂਕਿ ਤਾੜੀ ਦੋਵਾਂ ਥਾਂ ਨਾਲ ਵੱਜੀ ਇੱਕ ਟਾਈਮ। ਇੱਕ ਧਿਰ ਵਿਚਾਰ ਚ ਆ ਜਾਏ ਕਿ ਕਈ ਵਾਰੀ ਘਰਾਂ ਕਲਾ ਜਿਹੜੀ ਹੈ ਉਹ ਦੂਰ ਹੋ ਜਾਂਦੀ ਹੈ, ਅਤੇ ਜਦੋਂ ਬੰਦਾ ਸਚੇਤ ਹੋ ਜਾਂਦਾ ਡਰ ਦੂਰ ਹੋ ਜਾਂਦਾ, ਖੇਤੀ ਨਾਲ ਕਾਲ ਦੂਰ ਹੋ ਜਾਂਦਾ, ਚੁੱਪ ਰਹਿਣ ਨਾਲ ਕਲੇਸ਼ ਦੂਰ ਹੋ ਜਾਂਦਾ, ਸਿਮਰ ਨਾਲ ਮਾੜੇ ਕਰਮ ਪਾਪ ਨਾਲ ਹੋ ਜਾਂਦੇ। ਦੈਵ ਚੇਤਨੀ ਧਾਰ ਕਰ ਉਤਮ ਕਿਹਾ ਗਿਆ ਨਾ ਹੈ। ਦੈਵ ਚੇਤਨੀ ਦਾ ਮਤਲਬ ਪਰਮਾਤਮਾ ਦੇ ਪਿਆਰ ਮਲਾਪ ਦੀ ਇੱਛਾ ਮਨ ਚ ਧਾਰ ਲਈਏ ਉਹਦੇ ਦਰਸ਼ਨ ਦੀ, ਅਤੇ ਕਦੇ ਉਤਮ ਦਾ ਤਿਆਗ ਨਾ ਕਰੀਏ। ਇੱਕ ਤਾਂ ਹਮੇਸ਼ਾ ਪਰਮਾਤਮਾ ਦਾ ਸਿਮਰਨ ਕਰੀਏ, ਉਹਦੇ ਦਰਸ਼ਨ ਦੀ ਮਨ ਚ ਇੱਛਾ ਰੱਖ ਲਈਏ, ਉਸ 'ਤੇ ਦ੍ਰਿੜ ਵਿਸ਼ਵਾਸ ਰੱਖੀਏ। ਦੂਜਾ ਉਤਮ ਕਦੇ ਵੀ ਤਿਆਗੇ ਨਾ, ਬਿਨ ਉਤਮ ਕੌਣ ਕੋਲ ਮਿਲਿਆ ਤੇਲ ਕਿਰਮ। ਅਤੇ ਪੰਡਿਤ ਅਰਦਿਆਲ ਜੀ ਦੱਸਦੇ ਹੈ ਬਿਨਾਂ ਉਦਮ ਤੋਂ ਦੱਸੋ ਅੱਜ ਤੱਕ ਤੇਲਾਂ ਵਿੱਚੋਂ ਕਿਸਨੂੰ ਤੇਲ ਮਿਲਿਆ, ਉਦਮ ਕਰਨਾ ਹੀ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਉਦਮ ਦੁਆਰਾ ਹੀ ਕਾਰਜ ਸਿੱਧ ਹੁੰਦੇ ਹਨ। ਸਵਈਆ ਸਭ ਹੀ ਕਰਮਾਂ ਕੇ ਆਰੰਭ ਦਿਖੇ ਬੁੱਧਵਾਨ ਸਦਾ ਫਲ ਕੋ ਸੁਣੇ। ਉਦਮੀ ਹੀ ਸਿਧੰਤੀ ਕਾਰਜਾਂ ਨੇ ਮਨੋਰਥੀ ਸੁਖ ਦੱਸੇ ਸੰਗਸੇ ਮੈਂ ਮੁੱਖੇ ਪਰਵ ਸੰਤੀ ਮਰੇਗਾ। ਉਦਮ ਨਾਲ ਸਾਰੇ ਕਾਰਜ ਸਿੱਧ ਹੁੰਦੇ, ਜਿਹਨੇ ਮਨੋਰਥ ਸਿੱਧ ਹੁੰਦੇ। ਕਹਿੰਦੇ ਸ਼ੇਰ ਭਾਵੇਂ ਜੰਗਲ ਦਾ ਰਾਜਾ ਕਦੀ ਉਹਦੇ ਮੂੰਹ ਵਿੱਚ ਆ ਕੇ ਹਰ ਨਾਪ ਨਹੀਂ ਬੜੇ, ਉਹਨੂੰ ਵੀ ਪੇਟ ਭਰਨ ਵਾਸਤੇ ਉਦਮ ਕਰਨਾ ਪੈਂਦਾ। ਉਦਮ ਅੱਗੇ ਲਕਸ਼ਮੀ ਪੱਖੇ ਅੱਗੇ ਪਾਉਣ ਸਭ ਹੀ ਕਰਮਾਂ ਗਿਰਾਂ ਮੈਂ ਬੁੱਧਵਾਨ ਸਦਾ ਫਲ ਕੋ ਸਿਮਰੇ। ਕੋਈ ਵੀ ਕਾਰਜ ਸ਼ੁਰੂ ਕਰੋ ਜਿਹੜਾ ਨੀਤੀਵਾਨ ਸਮਝਦਾਰ ਪੁਰਸ਼ ਹੈ ਉਹ ਉਹਦੇ ਫਲ ਨੂੰ ਨਤੀਜੇ ਨੂੰ ਮਾੜੇ ਚੰਗੇ ਨੂੰ ਪਹਿਲਾਂ ਸੋਚਦਾ ਹੈ, ਅਤੇ ਜਿਹੜਾ ਮੂਰਖ ਆ ਉਹ ਕਰਨ ਤੋਂ ਬਾਅਦ ਸੋਚਦਾ ਜਿਹੜੇ ਉਹਦਾ ਰਿਜ਼ਲਟ ਮਾੜਾ ਨਿਕਲਦਾ। ਹੱਥ ਪਰਾਰੰਭ ਧਾਂ ਕਰੇ ਗਮਨ ਜਿਨ ਕੋ ਫਲ ਕਰੂਰ ਸੋ ਦੂਰ ਕਰੇ। ਕਹਿੰਦੇ ਕਰਮਾਂ ਦੇ ਅਖੀਰ ਤੱਕ ਬੰਦਾ ਚੱਲਦਾ ਜਾਵੇ, ਔਰ ਜਿਹਨਾਂ ਕਰਮਾਂ ਦਾ ਫਲ ਮਾੜਾ ਹੋਵੇ ਉਹਨੂੰ ਤਿਆਗ ਦੇਵੇ, ਭਾਵ ਖਤਮ ਕਰ ਦੇਵੇ। ਉਹ ਕਰੂਰ ਜਿਹਨਾਂ ਦਾ ਭਿਅੰਕਰ ਫਲ ਆ ਉਹਨਾਂ ਨੂੰ ਦੂਰ ਕਰ ਦੇਵੇ। ਪਰਾਰੰਭ ਦਾਂਤ ਮੈਨੇ ਪਰਾਰੰਭ ਦਾਂਤ ਅਖੀਰ ਭਾਗਾਂ ਦੇ ਮੁਤਾਬਕ ਗਮਨ ਮੈਂ ਚੱਲਣਾ, ਕਰੂਰ ਮੈਨੇ ਭੈੜਾ ਹੁੰਦਾ। ਜਿਨ੍ਹਾਂ ਦਾ ਫਲ ਮਾੜਾ ਕਰੂਰ ਆ ਉਹਨੂੰ ਦੂਰ ਹਰੇ ਮੈਨੇ ਨਾਸ ਕਰ ਦੇ। ਜੇ ਕਾਰਜ ਕੋਵਲ ਚਾਰ ਲਗੇ ਵੈ ਧਾਰ ਹੁੰਦਾ ਤਿੰਨ ਮੁੰਡੇ। ਜਿਹੜੇ ਕਾਰਜਾਂ ਦਾ ਫਲ ਚੰਗਾ ਸ੍ਰੇਸ਼ਟ ਹੋਵੇ ਉਹਨੂੰ ਮਨ ਵਿੱਚ ਵਸਾ ਕੇ ਉਹਦੇ ਅਨੁਸਾਰ ਵਿਚਰੇ ਮੈਨੇ ਚੱਲਣਾ ਹੋਵੇ। ਚਾਰੂ ਮੈਨੇ ਸੁੰਦਰ ਸਭ ਕਾਜ ਕੇ ਆਦਿ ਵਿਚਾਰ ਕਰੋ ਪਰ ਹੁਕਮ ਲਖਣੇ ਵਿਚਰੇ। ਸਭ ਕੰਮਾਂ ਦੇ ਵਿੱਚ ਸ਼ੁਰੂ ਵਿੱਚ ਜਿਹੜਾ ਵਿਚਾਰ ਕਰਨੀ ਬਹੁਤ ਚੰਗੀ ਹੈ। ਸਿਆਣੇ ਪੁਰਸ਼ਾਂ ਨੇ ਇਹ ਲੱਛਣ ਨੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੱਸੀਆਂ ਚਿਰਮਨੀ ਆਚਾਰੀ। ਹਰ ਕੰਮ ਕਰਨ ਤੋਂ ਪਹਿਲਾਂ ਉਹਦਾ ਹਾਨੀ ਲਾਭ ਸੋਚੋ, ਇਹ ਬਹੁਤ ਜ਼ਰੂਰੀ। ਜਿਨ੍ਹਾਂ ਦਾ ਰਿਜ਼ਲਟ ਮਾੜਾ ਆ ਉਹਨਾਂ ਨੂੰ ਛੱਡਣਾ ਯੋਗ ਆ। ਜਿਨ੍ਹਾਂ ਕੰਮਾਂ 'ਚ ਕੋਈ ਲਾਭ ਸਮਝੋ ਕਰੋ, ਉਹਨਾਂ ਦੇ ਕਰਨ ਵਿੱਚ ਹਮੇਸ਼ਾ ਚਿੱਤ ਦੇਵੇ ਜੋ ਹੈ। ਪ੍ਰਾਥਮਿਕ ਕਰਮ ਵਪਾਰ ਹੋ ਸਿਮਰੇ ਹੋ ਪ੍ਰਮੋਦ। ਪ੍ਰਾਥਮਿਕ ਮੈਨੂੰ ਪਹਿਲਾਂ ਜਦੋਂ ਕੋਈ ਵੀ ਕੰਮ ਕਰਨਾ ਹੈ ਉਸ ਤੋਂ ਪਹਿਲਾਂ ਉਹਦਾ ਹਾਨੀ ਲਾਭ ਨਫਾ ਨੁਕਸਾਨ ਸੋਚੋ। ਅਤੇ ਜਦੋਂ ਇਸ ਤਰ੍ਹਾਂ ਆਦਮੀ ਪਹਿਲਾਂ ਸਿਮਰੇ ਨਫੇ ਨੁਕਸਾਨ ਨੂੰ ਚੇਤੇ ਕਰਦਾ, ਪ੍ਰਮੋਦ ਮੈਨੂੰ ਖੁਸ਼ੀ ਹੋਤ ਮੈਂ ਹੁੰਦੀ ਹੈ ਮਿਲਦੀ ਹੈ, ਉਹਨੂੰ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਜਦ ਧਾਮ ਕੇ ਸ਼ਾਂਤ ਆਦਿਕੂਪ ਸ਼ੁਭ ਖੋਜ ਕਹਿੰਦੇ ਧਾਮ ਮੈਨੇ ਘਰ 'ਚ ਅੱਗ ਨਾ ਸੜਦਾ ਹੋਵੇ। ਉਹਨੂੰ ਅੱਗ ਨੂੰ ਬੁਝਾਉਣ ਵਾਸਤੇ ਖੜੇ ਪੈਰ ਨਹੀਂ ਖੂਹ ਪਟਾਉਂਦਾ, ਪਹਿਲਾਂ ਖੂਹ ਪੁੱਟਣਾ ਯੋਗ ਹੈ। ਖੁਦ ਮੈਨੇ ਖੋਦਣਾ ਪੁੱਟਣਾ, ਖੂਬ ਮੈਨੇ ਖੂਹ, ਜਰਤ ਮੈਨੇ ਜਲਣਾ, ਧਾਮ ਮੈਨੇ ਘਰ। ਧਨ ਆਪ ਇਕੱਤੇ ਜਨ ਜੋ ਨਿਜ ਬ੍ਰਿਤ ਨਿਮਿਤ ਹੈ ਉਸ ਨੂੰ ਤੇਈ। ਜਨ ਜਿਹੜਾ ਜਿਹੜਾ ਪੁਰਸ਼ ਆਪ ਮਿਹਨਤ ਕਰਕੇ ਮਾਇਆ ਇਕੱਠੀ ਕਰਦਾ ਔਰ ਆਪਣੀ ਬਿਰਤ ਉਪਜੀਵਿਕਾ ਆਪਣੇ ਧਨ ਦੁਆਰਾ ਕਰਦਾ, ਆਪਣੇ ਨਿਮਿਤ ਮਿਹਨੇ ਵਾਸਤੇ ਆਪ ਧਨ ਪੈਦਾ ਕਰਦਾ, ਉਹ ਪੁਰਸ਼ ਉੱਤਮ ਗਿਣਿਆ ਗਿਆ, ਸ੍ਰੇਸ਼ਟ ਕਿਹਾ ਗਿਆ। ਆਪਣੀ ਜੀਵਿਕਾ ਦੇ ਨਿਮਿਤ ਮਿਹਨੇ ਵਾਸਤੇ ਵਿਅਕਤ ਜੀਵਿਕਾ ਦੇ ਆਪ ਧਨ ਇਕੱਠਾ ਕਰਦਾ, ਉਹ ਪੁਰਸ਼ ਉੱਤਮ ਤੇਈ ਮਿਹਨੇ ਉਹ ਪੁਰਸ਼ ਸਭਤਾ ਵਿੱਚ ਸੋ ਜੋ ਕਰੇ ਬ੍ਰਿਤਿਆਪਨ ਮਤ ਮਨੁੱਖ ਮਾਨੁੱਖ ਜਾਂ ਜਗ ਸੋਏ। ਸਭਤਾ ਤੋਂ ਭਾਵ ਹੈ ਪਿਤਾ। ਪਿਤਾ ਦੇ ਬਿਰਤ ਧਨ ਨਾਲ ਜਿਹੜੀ ਆਪਣੀ ਬਿਰਤ ਜੀਵਿਕਾ ਕਰਦਾ ਉਹ ਮਨੁੱਖ ਜਗ ਦੇ ਉੱਤੇ ਮੱਧਮ ਦੂਸਰੀ ਸ਼੍ਰੇਣੀ ਦਾ ਪੁਰਸ਼ ਹੈ, ਉਹ ਮੱਧਮ ਪੁਰਸ਼ ਹੈ। ਪਹਿਲਾ ਫਸਟ ਹੈ, ਦੂਜਾ ਸੈਕਿੰਡ ਸਮਝ ਲਓ, ਵਿਚਕਾਰਲਾ ਦੂਜੇ ਦਰਜੇ ਦਾ। ਉਹਨੇ ਆਪਣੀ ਜੀਵਿਕਾ ਜੋ ਕਰ ਹੈ ਜਨਨੀ ਧਨ ਕੇ ਅਦਮ ਰੱਖੋਈ। ਜਿਹੜਾ ਆਪਣੀ ਜੀਵਿਕਾ ਜੀਵਿਕਾ ਆਪਣੀ ਮਾਤਾ ਦੇ ਕਮਾਏ ਧਨ ਨਾ ਕਰਦਾ ਉਹ ਪੁਰਸ਼ ਅਦਮ ਥਰਡ ਦਰਜੇ ਦਾ ਲੱਖ ਵੇਈ ਵੇਈ ਮੈਨੇ ਉਸਨੂੰ ਦਫਨਾ ਕਰੋ ਜਾਨਣਾ ਕਰੋ। ਉਹ ਅਦਮ ਮੈਨੇ ਨੀਵੇਂ ਦਰਜੇ ਦਾ ਪੁਰਸ਼ ਹੈ। ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ, ਮਾਤਾ ਦੀ ਕਮਾਈ ਨਾਲ ਜੀਵਿਕਾ ਕਰਦਾ, ਮਾਤਾ ਪਿਤਾ ਦੀ ਸੇਵਾ ਅਤੇ ਬੱਚੇ ਦਾ ਪਾਂਧਿਆ ਕਰ। ਜਦੋਂ ਜਵਾਨ ਹੋ ਜਾਏ ਠੀਕ ਹੈ, ਬਚਪਨ ਵਿੱਚ ਮਾਂ ਪਿਓ ਦੀਆਂ ਡਿਊਟੀਆਂ ਫਰਜ਼ ਹੈ, ਜਵਾਨ ਹੋਵੇ ਤਾਂ ਉਹਦਾ ਫਰਜ਼ ਹੈ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ। ਅਤੇ ਆਪ ਦਰਿਦਰੀ ਹੋਇਆ, ਮਾਂ ਪਿਓ ਦੀ ਕਮਾਈ ਖਾਂਦਾ, ਉਹ ਕੋਈ ਬਹੁਤਾ ਸਿਆਣਾ ਪੁਰਸ਼ ਨਹੀਂ। ਭਵ ਮੈਂ ਅਦਮ ਅਦਮ ਅਧਮ ਤੇ ਨਾ ਰਹਿ ਤਨ ਜੋ ਕੁਝ ਸੋ ਤਨ ਕੋ ਕੁਝ ਹੋਏ। ਅਦਮ ਅਦਮ ਕਹਿੰਦੇ ਭਾਵ ਸੰਸਾਰ ਵਿੱਚ ਉਹ ਨੀਚ ਤੋਂ ਨੀਚ, ਛੋਟੇ ਤੋਂ ਛੋਟੇ, ਘਟੀਏ ਤੋਂ ਘਟੀਆ ਮਨੁੱਖ ਹੈ। ਜੋਖਤ ਜੋਖਤ ਮੈਂ ਨਹੀਂ ਹੁੰਦਾ ਅਤੇ ਜੋ ਪਤੀ ਦੀ ਸੇਵਾ ਔਰ ਪਤੀ ਦੀ ਪ੍ਰੀਤੀ ਕਰਨ ਵਾਲੀ ਔਰਤ ਹੈ। ਕਹਿੰਦੇ ਜਿਹੜਾ ਜੋਖਤ ਇਸਤਰੀ ਪਤਨੀ ਦੇ ਧਨ ਨਾਲ ਆਪਣੇ ਤਨ ਨੂੰ ਕੋਖਤ ਪਾਲਦਾ ਹੈ ਜੇ ਜਿਹੜਾ ਉਹ ਪੁਰਸ਼ ਹੈ ਆਦਮ ਆਦਮ ਹੈ, ਉਹ ਬਹੁਤ ਨੀਚੀ ਸ਼੍ਰੇਣੀ ਦਾ ਹੈ। ਇਹਦਾ ਭਾਵ ਇਹ ਨਹੀਂ ਕਿ ਇਸਤਰੀ ਧਰਮ ਦੀ ਕਮਾਈ ਕਰਦੀ ਉਹਦੀ ਨਿੰਦਾ ਹੈ, ਇਹ ਨਹੀਂ ਨਿੰਦਿਆ ਹੈ। ਕਈ ਸਾਡੇ ਪੰਜਾਬ 'ਚ ਕਿਰਪਾ ਦੂਸਰੇ ਸੂਬਿਆਂ 'ਚ ਆਪਣੀਆਂ ਇਸਤਰੀਆਂ ਤੋਂ ਮਾੜੇ ਵਿਹਾਰ ਕਰਵਾਉਂਦੇ ਆ, ਉਹ ਜਿਹੜੀ ਪਾਪ ਦੀ ਕਮਾਈ ਹੈ ਉਹ ਖਾਣ ਵਾਲਾ ਪੁਰਸ਼ ਜਿਹੜਾ ਨੀਚ ਤੋਂ ਨੀਚ ਹੈ। ਇਸਤਰੀ ਹੈ ਚਾਹੇ ਪੁਰਸ਼ ਹੈ ਜੀ, ਉਹ ਧਰਮ ਦੀ ਕਿਰਤ ਕਰਦੇ ਹੈ, ਉਹਦੀ ਨਿੰਦਾ ਨਹੀਂ ਹੋ ਸਕਦੀ। ਇਹ ਇਸ਼ਾਰਾ ਹੈ ਕਿ ਜਿਵੇਂ ਟੂਬਿਆਂ 'ਚ ਕੱਟੜੇ ਹੈ, ਬੇਸਵਾਦ ਪੈੜੀਆਂ ਕਿਰਤਾਂ ਲੜਕੀਆਂ ਤੋਂ ਕਰਵਾਉਂਦੇ ਹੈ ਪਾਪ ਕਮਾਈ, ਉਹ ਕਮਾਈ ਜਿਹੜੀ ਖਾਣ ਵਾਲਾ ਪੁਰਸ਼ ਹੈ ਉਹ ਨੀਚ ਤੋਂ ਨੀਚ ਹੈ, ਨਾਰਾਜ਼ ਸਨ। ਤਿਰਕਾਲ ਦਰਬ ਦੁੱਖ ਮੈਂ ਉਪਾਏ ਰੱਖ ਅੰਤ ਨੂੰ। ਇਹ ਜਿਹੜਾ ਧਨ ਹੈ ਭੂਤ ਪਿੱਤਲ ਵਰਤਮਾਨ ਵਿੱਚ ਦੁੱਖ ਰੂਪ ਹੈ, ਇਹਨੂੰ ਕਮਾਉਣ ਵੇਲੇ ਸਾਂਭਣ ਵੇਲੇ ਅਖੀਰ ਜਾਣ ਤੱਕ ਬੜਾ ਕਲੇਸ਼ ਰਹਿੰਦਾ ਹੈ। ਕਮਾਈ ਵੇਲੇ ਬੜੇ ਕਸ਼ਟ ਝੱਲਣੇ ਪੈਂਦੇ ਆ, ਅਤੇ ਸੰਭਾਲ ਵੇਲੇ ਵੀ ਅੰਤ ਸਮੇਂ ਵੀ ਨਦਾਨ ਹੈ। ਵਿਰੋਧ ਕੋ ਤੋਂ ਮਾਤ ਤਾਤ ਜਾਂਦੇ, ਉਹ ਲੜਾਈ ਝਗੜੇ ਦਾ ਕਾਰਨ ਹੈ। ਮਾਂ ਅਤੇ ਹੋਰ ਸਾਕ ਸੰਬੰਧੀ ਜਿੰਨੇ ਵੀ ਜੀਵ ਜੰਤੂ ਹੈ, ਜਰ ਜੋਰੂ ਜ਼ਮੀਨ ਤਿੰਨਾਂ ਦੇ ਝਗੜੇ ਹੈ। ਜਰ ਮਾਇਆ, ਜੋਰੂ ਇਸਤਰੀ ਅਤੇ ਜ਼ਮੀਨ ਆਦਿਕ ਕਿਰਤਾਂਤ ਧਾਮ ਕਾਮ ਕੋ ਅਲੰਕ੍ਰਿਤੀ ਸਮਸ਼ਟ ਹੈ। ਭਾਵੇਂ ਗੱਲ ਸੰਸਾਰ 'ਤੇ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਕਿ ਧਨ ਜਿਹੜਾ ਇਹ ਬਾਹਰੀ ਤੌਰ 'ਤੇ ਬੰਦੇ ਨੂੰ ਬੜਾ ਸੁਹੱਪਣ ਦਿੰਦਾ, ਅਲੰਕ੍ਰਿਤੀ ਮੈਂ ਬੜੀ ਸੁੰਦਰਤਾ ਸਜਾਵਟ ਵਾਲਾ ਬਣਾਉਂਦਾ, ਸਮਸ਼ਟ ਮੈਂ ਸਾਰਿਆਂ ਨੂੰ ਸਾਰੇ ਤੌਰ 'ਤੇ ਇਹ ਚੰਗਾ ਮਕਾਨ ਬਣਾਉਣਾ, ਕੋਈ ਕਾਰੋਬਾਰ ਖੋਲ੍ਹਣਾ, ਧਰਮ ਦੇ ਕੰਮ ਕਰਨੇ, ਸਮਾਜ ਦੇ ਰਾਜਨੀਤੀ ਦੇ ਪਿਆਰ ਕੋਈ ਵੀ ਹੈ ਮਾਇਆ ਬਿਨਾਂ ਤਾਂ ਹੁੰਦਾ ਨਹੀਂ। ਅਤੇ ਜੇ ਇਹਨੂੰ ਨੇਕੀ ਵਿੱਚ ਲਾਈਏ ਫਿਰ ਧਨ ਵੀ ਸਫਲ ਹੁੰਦਾ ਅਤੇ ਮਨੁੱਖ ਦਾ ਜੀਵਨ ਵੀ ਸਫਲ ਹੈ। ਅਤੇ ਜੇ ਜ਼ਿਆਦਾ ਆ ਜਾਏ ਕਈ ਵਾਰੀ ਫਿਰ ਵਿਸ਼ੇ ਵਿਕਾਰਾਂ ਨਸ਼ਿਆਂ ਪੱਤਿਆਂ ਵਿੱਚ ਪੈ ਜਾਂਦਾ। ਅਤੇ ਜਿਹੜਾ ਧਨ ਆ ਇਹ ਜੰਮ ਦੇ ਘਰ ਵੀ ਲਿਜਾਣ ਵਾਲਾ, ਕਿਰਤਾਂ ਧਾਮ ਕਾਮ ਕੋ ਅਲੰਕ੍ਰਿਤੀ ਸਮਸ਼ਟ। ਕਿਰਤਾਂ ਧਾਮ, ਕਿਰਤਾਂਤ ਮੈਂ ਕੀਤਾ ਹੈ ਜਿਸਦਾ ਅੰਤ ਕਾਲ ਜੰਮ, ਜੰਮ ਦੇ ਘਰ ਵਿੱਚ ਲਿਜਾਣ ਵਾਲਾ ਹੈ ਜਿਹੜਾ ਇਹਦਾ ਅੰਤ ਕਰਨ ਵਾਲਾ ਜਮਰਾਜ ਹੈ ਉਹਦੇ ਧਾਮ ਘਰ ਵਿੱਚ ਲਿਜਾਣ ਵਾਲਾ। ਅਲੰਕ੍ਰਿਤੀ ਸਮਸ਼ਟ ਹੈ, ਸਮਸ਼ਟ ਸਾਰੇ ਜਿੰਨੀਆਂ ਸਜਾਵਟਾਂ ਸੁੰਦਰਤਾਈਆਂ ਉਹ ਵੀ ਧਨ ਨਾਲ ਹੀ ਹੈ, ਡੈਕੋਰੇਸ਼ਨਾਂ ਵੀ ਇਹਦੇ ਦੁਆਰਾ ਹੁੰਦੀਆਂ। ਸ਼ੁਭਾ ਸ਼ੁਭਮ ਨਕੇਤ ਵੀ ਤਥਾਪ ਤਿਆਗ ਸੇ, ਚੰਗੇ ਜਾਂ ਬੁਰੇ ਬੁਰੇ ਦਾ ਘਰ ਵੀ ਇਹ, ਫਿਰ ਵੀ ਦਾ ਤਿਆਗ ਜਿਹੜਾ ਉਹ ਬਹੁਤ ਚੰਗਾ। ਅਤੇ ਇਹ ਧਨ ਚੰਗਾ ਮਾੜਾ ਉਹਨੂੰ ਸੁਹੱਪਣੇ ਵੀ ਦਿੰਦਾ, ਫਿਰ ਵੀ ਦਾ ਜਿਹੜਾ ਤਿਆਗ ਛੱਡਣਾ ਕਥਾ ਵੀ ਮੈਨੂੰ ਫਿਰ ਵੀ ਨਕੇਤ ਨੂੰ ਕਰਦਾ ਉਹ ਯੋਗ ਹੈ। ਇਹਦੇ 'ਚ ਤਿਆਗ ਕਰਨ 'ਚ ਬੜਾ ਲਾਭ ਹੈ। ਤਿਆਗ ਦਾ ਮਤਲਬ ਦਾਨ ਪੁੰਨ ਕਰਨਾ, ਭਲੇ ਪਾਸੇ ਲਾਉਣਾ। ਹੋਰ ਜੋਬਨ ਧਨ ਹੋਵੇ ਪ੍ਰਭਤਾ ਜੇ ਚਾਰੋਂ ਪਰਮ, ਜੋਬਨ ਜਵਾਨੀ ਜਵਾਨ ਉਮਰ ਧਾਨ ਅਵਿਵੇਕ ਮੈਂ ਜਿਹੜਾ ਅਗਿਆਨ ਹੈ, ਪ੍ਰਭਤਾ ਜਿਹੜੀ ਫੋਕੀ ਵਡਿਆਈ ਹੈ, ਇਹ ਚਾਰੇ ਜੀਆਂ ਬੰਦੇ ਦੀਆਂ ਪਰਮ ਨੇ ਬਹੁਤ ਵੱਡੀਆਂ ਰਿਪ ਸ਼ਤਰੂ ਹਨ। ਦੇਤ ਅਨਰਥ ਅਕੇਕ ਜਾਂ ਚਾਰ ਤਿੰਨ ਕਿਆ ਕਰ, ਇਹਨਾਂ 'ਚ ਇੱਕ ਹੋਵੇ ਅਤੇ ਅਨਰਥ ਪਾਪ ਕਰਾਉਂਦੀਆਂ, ਬੁਰੇ ਕੰਮ ਕਰਾਉਂਦੀਆਂ। ਅਕੇਕ ਜਿੱਥੇ ਇੱਕ ਆ, ਜਿੱਥੇ ਕਹਿੰਦੇ ਚਾਰੇ ਉਹਦੀ ਕਥਾ ਕੀ ਕਹਿ ਕੇ ਦੱਸੀ, ਉੱਥੇ ਤਾਂ ਬੁਰਾਈ ਆਉਂਦੀ ਆਉਂਦੀ ਹੈ। ਏਕ ਕਾਰਨ ਦੂਜੇ ਮਧੂ ਤੀਜਾ ਧਨ ਖਾਣ ਤਾਂ ਕਿ ਗੱਤਕਿਆ ਜਾਣੀ ਬਚੇ ਬਚਾਵੇ ਰਹਿਣ। ਜੇ ਚਾਰੇ ਇਕੱਠੇ ਹੋ ਜਾਣ ਫਿਰ ਉੱਥੇ ਭਲੇ ਦੀ ਗੱਲ ਕਰਨੀ ਬੜੀ ਔਖੀ ਹੈ। ਦੋਹਰਾ ਕੱਟ ਦੋਹੇ ਤਰੇ ਸੋਈ, ਉੱਥੇ ਉਵੇਂ ਸੋਈ ਹੋ ਜਾਣ, ਛੇ ਦੋਹਰੇ ਹੈ ਔਰ ਤਿੰਨ ਸੋਠੇ ਹੈ, ਦੋ ਸਵਈਏ ਜਾਣੋ, ਇੱਕ ਨਾਰਾਜ ਦੁਆਦਾ ਸੱਭੇ ਛੰਦਾ ਆਨੰਦ ਨਿਦਾਨ। ਇੱਕ ਨਾਰਾਜ ਛੰਦ ਹੈ, ਸਾਰੇ ਬਾਰਾਂ ਆ, ਸਾਰੇ ਹੀ ਛੰਦ ਜਿਹੜੇ ਛੰਦਾ ਆਨੰਦ ਛੰਦ ਆਨੰਦ ਖੁਸ਼ੀ ਦੇਣ ਵਾਲੇ ਨਦਾਨ ਮੈਨੂੰ ਕਾਰਨ ਖੁਸ਼ੀ ਪੈਦਾ ਕਰਨ ਦਾ ਕਾਰਨ ਇਤਿਹਾਸ ਕਿਤਾਬਲੀ ਅਤੇ ਅਸ਼ਮੋਦਿਆ ਇਹ ਸਾਰ ਕਿਤਾਬਲੀ ਜੋ ਸ੍ਰੇਸ਼ਟ ਗ੍ਰੰਥ ਹੈ ਇਹਦਾ ਛੇਵਾਂ ਤਿਆਰ ਹੈ ਇਹਦਾ ਅੱਠਵਾਂ ਤਿਆਰ ਹੈ ਅਸ਼ਟਮੋ ਮੈਨੇ ਇਹਦਾ ਅੱਠਵਾਂ ਤਿਆਰ ਹੈ ਤਾਂ ਮੈਂ ਉਦਮ ਵਰਨਿਓ ਖਬਰ ਦਿਆ ਸੀ ਕਿ ਅੱਠਵੇਂ ਤਿਆਰ ਦੇ ਅੰਦਰ ਪੰਡਿਤ ਹਰਦਿਆਲ ਜੀ ਨੇ ਉੱਦਮ ਦਾ ਵਰਣਨ ਕੀਤਾ ਹੈ ਤਾਂ ਜੋ ਇਨਸਾਨ ਆਲਸ ਪਿਆ ਕੇ ਉੱਦਮੀ ਬਣੇ ਵਿੱਦਿਆ ਪੜ੍ਹੇ ਨੀਤੀ ਪਰਪਕਾਰ ਦੇ ਕੰਮ ਕਰੇ ਰਾਸ਼ਟਰ ਦੀ ਕੌਮ ਦੀ ਸੇਵਾ ਕਰਕੇ ਮਹਾਰਾਜ ਜੀ ਆਸ਼ੀਰਵਾਦ ਪ੍ਰਾਪਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।